ਵਿਦਵਾਨ ਸੀ, ਉਹ ਰਾਮ ਦੀ ਮਹਿਮਾ ਤੇ ਬਾਤਚੀਤ ਕਰ ਰਿਹਾ ਸੀ ਤੇ ਉਹਦੇ ਮੁਖ ਤੋਂ ਬਹੁਤ ਉੱਚੀ ਕਿਸਮ ਦੇ ਬਚਨ ਨਿਕਲ ਰਹੇ ਸੀ। ਤੇ ਇੱਕ ਬੀਬੀ ਰੋਜ਼ ਜਾਇਆ ਕਰਦੀ ਸੀ, ਘੜਾ ਸਿਰ ਤੇ ਰੱਖ ਕੇ, ਗਾਗਰ ਸਿਰ ਤੇ ਰੱਖ ਕੇ ਦੁੱਧ ਵੇਚਣ ਜਾਤ ਦੀ ਗੁਜ਼ਰੀ ਸੀ। ਤੇ ਇੱਕ ਦਿਨ ਜਲਦੀ ਵੇਚ ਕੇ ਆ ਗਈ, ਕਹਿੰਦੀ ਮੈਂ ਸੁਣਾ ਤਾਂ ਸਹੀ ਵੀ ਇਹ ਕਹਿੰਦੇ ਕੀ ਨੇ, ਬੜੇ ਲੋਕ ਬੈਠੇ ਨੇ। ਉਹ ਵੀ ਇੱਕ ਪਾਸੇ ਉਹਨੇ ਆਪਣੀ ਗਾਗਰ ਰੱਖੀ ਤੇ ਜੁੱਤੀ ਖੋਲ੍ਹੀ ਤੇ ਪਿੱਛੇ ਬੈਠ ਗਈ ਸਾਰਿਆਂ, ਬੜੇ ਹੀ ਧਿਆਨ ਨਾਲ ਸੁਣਨ ਲੱਗੀ ਜਿਵੇਂ ਕੋਈ ਪਿਆਸਾ ਪਾਣੀ ਨੂੰ ਪੀਂਦਾ। ਬਚਨ ਆਇਆ ਵੀ ਰਾਮ ਦੇ ਨਾਮ 'ਚ ਇੰਨੀ ਸ਼ਕਤੀ ਹੈ ਕਿ ਉਹ ਭਵਜਲ ਤੋਂ ਉਤਾਰ ਦਿੰਦਾ। ਭਵਜਲ ਦੀ ਵਿਆਖਿਆ ਕਰੀ ਕਿ ਇਹਦੀਆਂ ਦੀਆਂ ਛੱਲਾਂ ਮਾਰਦਾ ਹੈ, ਅਥਾਹ ਲਹਿਰ ਮੈਂ ਤਾਰੋ ਤਾਰ, ਪਾਵਕ ਸਾਗਰ ਅਥਾਹ ਲਹਿਰ ਮੈਂ। ਕਹਿੰਦੇ ਅੱਗ ਦਾ ਸਾਗਰ ਹੁੰਦਾ ਉੱਬਲਦਾ ਖੌਲਦਾ, ਤੇ ਉਹਦੀ ਲਹਿਰ ਕਿੰਨੀ ਹੁੰਦੀ ਆ ਮੇਜ ਨਹੀਂ ਹੁੰਦੀ, ਦੱਸੀ ਨਹੀਂ ਜਾ ਸਕਦੀ ਵੀ 2 ਮੀਲ ਉੱਚੀ ਆ ਜਾਂ 10 ਹੈ, ਅਥਾਹ ਹੈ ਜਿਹਦਾ ਥਾਹ ਹੀ ਨਹੀਂ ਪੈਂਦਾ। ਤੇ ਉਹਦੇ ਵਿੱਚ ਪ੍ਰਭੂ ਦਾ ਨਾਮ ਰਾਮ ਰਾਮ ਜਪ ਕੇ ਆਦਮੀ ਕਰ ਜਾਂਦਾ। ਉਹਦੇ ਪੱਲੇ ਗੱਲ ਬੰਨੀ ਗਈ, 100% ਭਰੋਸਾ ਹੋ ਗਿਆ। ਬੜੀ ਮਨ ਵਿੱਚ ਖੁਸ਼ੀ ਹੋਈ ਵੀ ਭਵਜਲ ਤਾਂ ਇਹਨੇ ਤਾਰਨਾ ਹੈ, ਮੇਰੇ ਰਸਤੇ 'ਚ ਤਾਂ ਇੱਕ ਨਦੀ ਪੈਂਦੀ ਹੈ ਅਤੇ ਮੈਨੂੰ 2 ਮੀਲ ਉੱਤੇ ਨੂੰ ਜਾਣਾ ਪੈਂਦਾ, ਫਿਰ ਹੇਠਾਂ ਨੂੰ ਆਉਣਾ ਪੈਂਦਾ, ਪੁਲ ਤੋਂ ਲੰਘ ਕੇ ਆਉਣਾ ਪੈਂਦਾ, ਹੁਣ ਤਾਂ ਮੌਜ ਬਣ ਗਈ, ਰਾਮ ਦਾ ਨਾਮ ਲੈ ਕੇ ਲੰਘ ਜਾ ਕਰੋ। 100% ਭਰੋਸਾ ਸੀ, ਪਾਣੀ ਰੱਖ ਦਿੱਤਾ ਪੈਰ, ਲੰਘ ਗਈ। ਕਈਆਂ ਪ੍ਰੇਮੀਆਂ ਦੇ ਮਨ 'ਚ ਤਰਕ ਆ ਜਾਂਦੀ ਹੈ ਵੀ ਐਂ ਵੀ ਗੱਲ ਹੋ ਜਾਂਦੀ ਹੁੰਦੀ ਹੈ। ਇਹ ਇੱਕ ਗੱਲ ਨਹੀਂ, ਸਾਧ ਸਿੰਘ ਜੀ ਭਾਈ ਗੁਰਦਾਸ ਜੀ ਜਦੋਂ ਆਗਰੇ ਤੋਂ ਸੰਗਤ ਨੂੰ ਲੈ ਕੇ ਆਏ, ਬਿਆਸਾ ਦਰਿਆ ਦੇ ਕੰਢੇ ਆਏ, ਉੱਧਰੋਂ ਤਾਂ ਮੀਂਹ ਪੈਣ ਵਾਲਾ ਹੋ ਗਿਆ, ਬਦਲ ਚੁੱਕਿਆ ਖੜਾ ਹੈ, ਉੱਧਰੋਂ ਰਾਤ ਪੈਣ ਵਾਲੀ ਹੋ ਗਈ, ਸੰਗਤ ਨੂੰ ਕੋਈ ਟਿਕਾਣਾ ਨਹੀਂ ਰਹਿਣ ਵਾਸਤੇ, ਬਰਸਾਤ ਦਾ ਮਹੀਨਾ, ਬਿਆਸਾ ਦਰਿਆ ਚੜਿਆ ਹੋਇਆ। ਭਰੋਸਾ ਸੀ, ਕਹਿਣ ਲੱਗੇ ਸਾਧ ਸਿੰਘ ਜੀ ਮੇਰੇ ਪਿੱਛੇ ਪਿੱਛੇ ਤੁਰੇ ਆਓ, ਮੂਲ ਮੰਤਰ ਦਾ ਪਾਠ ਕਰੀ ਜਾਓ, ਸੁਣਿਆ ਹੱਥ ਹੋਵੇ ਸਗਾ ਨਾਲੇ ਕਹੀ ਜਾਓ। ਸਾਰਿਆਂ ਨੇ ਕਰ ਲਿਆ, ਸਾਰੀ ਉਹ ਸੰਗਤ ਲੰਘ ਗਈ ਪਾਠ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਰਾਜਾ ਰਣਜੀਤ ਸਿੰਘ ਨਾਲ ਜਾਂਦੇ, ਰਣਜੀਤ ਸਿੰਘ ਆਇਆ, ਮਹਾਰਾਜ ਅੱਟ ਕੇ ਚੜਿਆ ਹੋਇਆ, ਜੇ ਫੌਜਾਂ ਛੇਤੀ ਪਾਰ ਨਾ ਹੋਈਆਂ ਬਹੁਤ ਮੁਸ਼ਕਲ ਹੋ ਜਾਏ। ਕਹਿੰਦੇ ਚੰਗਾ, ਅਸੀਂ ਸੁਖਨੀ ਸਾਹਿਬ ਪੜ੍ਹਾਂਗੇ, ਉਨੇ ਚਿਰ ਜਿੰਨਾ ਦਰਿਆ ਦੇ ਕੰਢੇ ਹੋ ਗਏ। ਕਹਿਣ ਲੱਗੇ ਲੈ ਬਈ, ਸੁਖਨੀ ਸਾਹਿਬ ਪੜ੍ਹਨੀ ਹੈ ਵਿਚਾਲੇ ਤੇਰੇ, ਅਤੇ ਤੂੰ ਕਿੱਥੇ ਕਿੱਥੇ ਚੱਲ। ਇਕਦਮ ਛੱਲ ਥੱਲੇ ਦੱਬ ਗਈ, ਹੌਲੀ ਹੌਲੀ ਚੱਲਦਾ, ਸਾਰੀ ਫੌਜ ਲੰਘ ਗਈ, ਕੰਪਨੀ ਨਾ ਨਹੀਂ। ਉਹਦੇ ਮਨ 'ਚ ਐਂ ਆਈ ਜਾਵੇ ਵੀ ਦਰਿਆ ਵੀ ਕਰੇ ਐਂ ਕਹੇ ਤੇ ਉਤਰ ਜਾਂਦਾ। ਮਹਾਰਾਜ ਕਹਿੰਦੇ ਦਰਿਆ ਪੈ ਵਿੱਚ ਪਵਣ ਵਹੇ ਸਦਵਾਓ, ਪੈ ਵਿੱਚ ਚੱਲਾ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇਗਾ, ਪੈ ਵਿੱਚ ਧਰਤੀ ਦੱਬੀ ਪਾ, ਪੈ ਵਿੱਚ ਰਾਜਾ ਧਰਮ ਦੁਆਰ। ਇਹਦਾ ਕੋਈ ਇੱਕ ਗੱਲ ਨਹੀਂ ਆ, ਸਾਰਾ ਸੰਸਾਰ ਪੈ ਵਿੱਚ ਹੈ, ਵਾਹਿਗੁਰੂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਵੀ ਪੈ ਮੰਨਦਾ। ਸੋ ਸਾਰੇ ਉਹ ਰੁੜ ਗਈ ਜਦ ਬਾਬਾ ਜੀ ਬਾਹਰ ਚਲੇ ਗਏ। ਰਣਜੀਤ ਸਿੰਘ ਕਹਿਣ ਲੱਗੇ ਵੀ ਇੱਕ ਕੰਪਨੀ ਰੁੜ ਗਈ ਬਾਬਾ ਜੀ, 80 ਬੰਦੇ ਜਾ ਗਏ। ਕਹਿੰਦੇ ਨਾਸਤਕ ਸੀਗੇ, ਸ਼ਬਦ ਦੀ ਮਹਿਮਾ ਤੇ ਵਿਸ਼ਵਾਸ ਮੁਕਤੀ ਇਹਨਾਂ। ਸੋ ਵਿਸ਼ਵਾਸ ਦੇ ਨਾਲ ਲੰਘ ਗਈ, ਬੜੀ ਛੇਤੀ ਕੰਮ ਮੁੱਕਣ ਲੱਗਿਆ। ਇੱਕ ਦਿਨ ਖਿਆਲ ਆਇਆ ਵੀ ਜਿਹੜੇ ਪੰਡਿਤ ਜੀ ਨੇ ਮੈਨੂੰ ਇਹ ਗੱਲ ਦੱਸੀ ਹੈ, ਮੈਂ ਕਿਉਂ ਨਾ ਉਹਨੂੰ ਪ੍ਰਸ਼ਾਦਾ ਛਕਾਵਾਂ, ਕਰ ਲਿਆ ਮਨਾ ਲਿਆ ਉਹਨੂੰ, ਤੇ ਅੱਗੇ ਅੱਗੇ ਆਪ ਪਿੱਛੇ ਪਿੱਛੇ ਤੁਰਿਆ। ਅੱਗੇ ਨਦੀ ਆ ਗਈ, ਹੁਣ ਪੰਡਿਤ ਜੀ ਦੇਖਦੇ ਹਾਂ ਵੀ ਕਿਸ਼ਤੀ ਤਾਂ ਹੈ ਨਹੀਂ ਕੋਈ ਵੀ। ਅੱਗੇ ਬਦਲ ਲੱਗੀ, ਬੀਬੀ ਡੂੰਘੀ ਕਿੰਨੀ ਹੈ? ਕਹਿੰਦੇ ਡੂੰਘੀ ਤਾਂ ਥਾਰ ਹੀ ਬੇਅੰਤ ਡੂੰਘੀ ਹੈ। ਕਹਿੰਦੇ ਲੰਘਾਂਗੇ ਕਿਵੇਂ? ਕਹਿੰਦੇ ਤੁਸੀਂ ਮੈਨੂੰ ਆਪੇ ਤਾਂ ਦੱਸਿਆ ਵੀ ਰਾਮ ਦਾ ਨਾਮ ਜਿਹੜਾ ਭੋਜਲ ਪਾਰ ਕਰਾਉਂਦਾ, ਨਿੱਕੀ ਜਿਹੀ ਨਦੀ ਹੈ, ਰਾਮ ਰਾਮ ਕਰਦੇ ਹੋ ਲੰਘ ਜਾਂਗੇ। ਉਹ ਬੀਬੀ ਉਸੇ ਤਰ੍ਹਾਂ ਰਾਮ ਰਾਮ ਕਰਦੀ ਪਾਰ ਲੰਘ ਗਈ। ਇਹ ਪੰਡਿਤ ਜੀ ਖੜੇ ਨੇ, ਹੁਣ ਸੋਚਦਾ ਹੈ ਬਈ ਇਹਦੇ ਯਾਰ ਮੇਰੇ ਵਿੱਚ ਬਹੁਤ ਫਰਕ ਹੈ, ਮੈਂ ਤਾਂ ਮੂੰਹ ਨਾਲੇ ਗੱਲਾਂ ਕਰਦਾ, ਮੇਰੇ ਹਿਰਦੇ 'ਚ ਭੋਰਾ ਜਿੰਨਾ ਵੀ ਵਿਸ਼ਵਾਸ ਨਹੀਂ, ਅੰਦਰੋਂ ਨਾਸਤਕ, ਭਰੋਸੇ ਤੋਂ ਹੀਣਾ, ਬਈ ਹੁਣ ਜੇ ਮੈਂ ਨਾ ਕਰਿਆ ਇਹ ਕੀ ਕਹੂਗੀ? ਅਤੇ ਫਿਰ ਕਹਿਣ ਲੱਗਿਆ ਚੱਲ ਦੇਖ ਲੈਂਦੇ ਹਾਂ, ਜੇ ਇਹ ਰਾਮ ਰਾਮ ਕਹੇ ਤਾਂ ਲੰਘੀ ਮੈਂ ਨੂੰ ਕੱਲ੍ਹ ਨੂੰ, ਹੁਣ ਪ੍ਰਤੀਤ ਨਹੀਂ ਬਣਦੀ, ਟੁੱਟੀ ਹੋਈ ਪ੍ਰਤੀਤ। ਸੋ ਜਦੋਂ ਉਹ ਬੀਬੀ ਕਹੀ ਜਾਂਦੀ ਹੈ, ਪੰਡਿਤ ਜੀ ਤੁਸੀਂ ਰਾਮ ਕਹਿ ਕੇ ਪੈਰ ਰੱਖੋ, ਜਦ ਪੈਰ ਰੱਖਿਆ ਤਾਂ ਉਸੇ ਵੇਲੇ ਮੂਹਰੇ ਗੁੰਮ ਸੀਗਾ, ਗੜਾਉਣ ਵਿੱਚ ਗਿਆ, ਗੋਤੇ ਖਾਣ ਲੱਗ ਗਿਆ। ਉਹ ਕਹਿੰਦੀ ਤੁਸੀਂ ਰਾਮ ਰਾਮ ਕਹੋ। ਕਹਿੰਦੇ ਬੀਬੀ ਰਾਮ ਰਾਮ ਤੇਰੇ ਵਾਲਾ ਨੂੰ ਗਾਉਂਦਾ, ਮੇਰੇ ਵਾਲਾ ਨਹੀਂ ਗਾਉਂਦਾ। ਉਹਨੇ ਫਿਰ ਇੱਕ ਸ਼ਲੋਕ ਉਚਾਰਿਆ, ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ ਨਿਸ਼ਚਾ ਇਹਦੇ ਨਾ ਆਇਆ ਰਿਹਾ ਢੇਡ ਘਾਟੇ। ਗੁਰੂ ਗ੍ਰੰਥ ਸਾਹਿਬ ਦੇ ਪਤਾ ਨਹੀਂ ਕਿੰਨੇ ਪਾਠ ਕਰ ਲਏ, ਨਿਸ਼ਚਾ ਆਇਆ ਜੀ। ਰੋਟੀ ਕਮਾਉਣ ਤੱਕ ਰੱਖ ਲਿਆ ਵੀ ਪਾਠ ਕਰ ਲਓ ਪੈਸੇ ਆ ਜਾਣਗੇ ਠੀਕ ਹੈ। ਗਾਲੋ ਬਾਣੀ ਨੇਚਾ ਨਹੀਂ ਅੰਦਰ ਆਇਆ। ਮਹਾਰਾਜ ਕਹਿੰਦੇ ਪਹਿਲੀ ਸ਼ਰਤ ਹੈ ਜਦ ਤੱਕ ਨੇਚਾ ਨਹੀਂ ਆਉਂਦਾ ਮਨ ਦੇ ਅੰਦਰ ਗੁਰੂ ਦਾ ਓਨੀ ਦੇਰ ਤੱਕ ਗੱਲ ਨਹੀਂ ਬਣਦੀ। ਸੋ ਦੂਸਰੀ ਜੋ ਰਹਿਤ ਹੈ ਉਹ ਹੁੰਦੀ ਹੈ ਰਜ਼ਾ ਦੇ ਵਿੱਚ ਰਾਜੀ ਰਹਿਣਾ, ਪਰਮੇਸ਼ੁਰ ਦੀ ਰਜ਼ਾ 'ਚ। ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਆਇਆ ਜਿਸਦਾ ਨਾਮ ਗੁਰਮੁਖ ਸੀ। ਕਹਿਣ ਲੱਗੇ ਪਾਤਸ਼ਾਹ ਗੁਰਮੁਖਾਂ ਦੇ ਲੱਛਣ ਸੁਣੇ ਨੇ ਵੀ ਉਹ ਰਜ਼ਾ 'ਚ ਰਾਜੀ ਰਹਿੰਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਮਖਦੂਮ ਨਾਮ ਦੇ ਪੀਰ ਨੂੰ ਇਹ ਅਰਥ ਖੋਲ੍ਹ ਕੇ ਦੱਸੇ ਸੀ। ਸਾਖੀ ਹੈ ਬੜੀ ਸੋਹਣੀ, ਬੜੀ ਅੱਖਾਂ ਖੋਲ੍ਹਣ ਵਾਲੀ ਹੈ, ਸਾਨੂੰ ਵਿਚਾਰ ਕੇ ਪੜ੍ਹਿਓ ਕਦੇ। ਅਤੇ ਕਹਿੰਦੇ ਮਹਾਰਾਜ ਉਸ ਤਰ੍ਹਾਂ ਦਾ ਗੁਰਸਿੱਖ ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਐਂ ਕਰ, ਚਾਰ ਦਿਨ ਦੇ ਅੰਦਰ ਅੰਦਰ ਗੁਜਰਾਤ ਪਹੁੰਚ ਜਾ, ਉੱਥੇ ਭਾਈ ਭਖਾਰੀ ਨਾਮ ਦਾ ਗੁਰਸਿੱਖ ਹੈ, ਉਹਦੀ ਕਿਰਿਆ ਤੋਂ ਤੈਨੂੰ ਇਹ ਗੱਲ ਸਮਝ ਪੈ ਜਾਏਗੀ ਵੀ ਰਾਜ ਰਾਜੀ ਕਿਵੇਂ ਰਹੀ ਜਾਂਦਾ। ਉੱਥੇ ਪਹੁੰਚ ਗਿਆ ਅਤੇ ਜਾ ਕੇ ਆਵਾਜ਼ ਮਾਰੀ, ਕਮਰੇ ਦੇ ਅੰਦਰ ਆਪ ਦਰਵਾਜ਼ਾ ਓੜਿਆ ਹੋਇਆ ਅਤੇ ਕਹਿੰਦੇ ਆ ਜਾਓ ਲੰਘੇ ਆਓ। ਦਰਵਾਜ਼ਾ ਖੋਲ੍ਹ ਲਿਆ ਧੱਕਾ ਮਾਰ ਕੇ ਅਤੇ ਅੰਦਰ ਕੀ ਦੇਖਦੇ ਨੇ, ਇੱਕ ਚਟਾਈ ਨੂੰ ਗੰਢ ਗੰਢ ਧੁੱਪ ਕਰ ਰਹੇ ਨੇ। ਘਰ ਦੇਖਿਆ ਗਲੀਚੇ ਵਿਛੇ ਪਏ ਨੇ, ਬੜਾ ਅਮੀਰੀ ਠਾਠ, ਸਮਝ 'ਚ ਨਹੀਂ ਪੈਂਦੀ ਗੱਲ ਵੀ ਇਹ ਕੀ ਕਰਦੇ ਨੇ। ਇਹਨਾਂ ਨੂੰ ਨਿਗਾਹ ਪੈ ਗਈ ਇੱਕ ਪੂਲਾ ਨਾਲੀ ਦਾ ਪਿਆ, ਕਣਕ ਦਾ ਝਾੜਿਆ ਸਮਾਰਿਆ ਬੰਨਿਆ, ਇੱਕ ਘੜਾ ਪਿਆ ਕੋਲਾ। ਕਹਿਣ ਲੱਗੇ ਆ ਤਾਂ ਮ੍ਰਿਤਕ ਦਾ ਸਮਾਨ ਪਿਆ ਹੈ ਅਤੇ ਇੱਕ ਸੀੜੀ ਨਜ਼ਰ ਪੈ ਗਈ ਮੰਜੇ ਦੇ ਹੇਠ ਦਿੱਤੀ ਹੋਈ। ਗੱਲ ਪੁੱਛੀ ਨਹੀਂ ਅਤੇ ਉਧਰਲੇ ਪਾਸੇ ਵਿਆਹ ਦੀ ਤਿਆਰੀ ਹੋ ਰਹੀ ਹੈ। ਭਾਈ ਸਾਹਿਬ ਨੇ ਜਦ ਉਹਨਾਂ ਦਾ ਆਉਣਾ ਅੰਮ੍ਰਿਤਸਰ ਤੋਂ ਪੁੱਛਿਆ ਤਾਂ ਉਸ ਵੇਲੇ ਗੁਰਸਿੱਖ ਜੋ ਵੀ ਗੁਰੂ ਕੋਲੋਂ ਆਵੇ ਉਹਦੀ ਬਹੁਤ ਇੱਜ਼ਤ ਕਰਿਆ ਕਰਦੇ। ਪਹਿਲੇ ਜ਼ਮਾਨਿਆਂ 'ਚ ਕੁਛ ਹੋਰ ਖਿਆਲ ਸੀ, ਸਾਡੇ ਬਾਬਾ ਜੀ ਤੀਰਥ ਯਾਤਰਾ ਕਰਕੇ ਆਏ ਜਾਂ ਟ੍ਰੇਨਾਂ ਚੱਲਦੀਆਂ ਹੁੰਦੀਆਂ। ਉਹ ਜਦੋਂ ਚਾਵੇ ਦੇ ਸਟੇਸ਼ਨ 'ਤੇ ਆਏ ਪਿੰਡ ਪਤਾ ਲੱਗਿਆ ਵੀ ਹੁਣ ਗੱਡੀ ਆਉਣੀ ਹੈ ਅਤੇ ਇੱਥੇ ਖੜ੍ਹਨੀ ਹੈ। ਸਾਰੇ ਹੀ ਪਿੰਡ ਦੇ ਗੁਰਸਿੱਖ ਚਾਵੇ ਜਾ ਪਹੁੰਚੇ। ਗੱਡੀ ਤੋਂ ਜਦ ਉਤਰੇ ਪੈਰੀਂ ਹੱਥ ਲਾਈ ਜਾਂਦੇ, ਤੁਸੀਂ ਗੁਰੂਆਂ ਦੇ ਧਾਮ ਦੇ ਦਰਸ਼ਨ ਕਰਕੇ ਆਏ ਹੋ, ਧੰਨ ਹੋ ਤੁਸੀਂ। ਉਹਦੇ ਬਾਅਦ ਢੋਲਕੀਆਂ ਛਹਿਣੇ ਚਿਮਟੇ ਵੱਜਦੇ ਆਉਂਦੇ ਨੇ ਪਿੰਡ ਦੇ, ਪਿੰਡ ਤੁਸੀਂ ਕੀਰਤਨ ਕਰਦੇ ਹੀ ਆਏ ਮੂਹਰੇ ਵੀ ਇੱਕ ਗੁਰਸਿੱਖ ਦਰਸ਼ਨ ਕਰਕੇ ਆਇਆ ਗੁਰਧਾਮਾਂ ਦੇ। ਇਹ ਕਦਰ ਹੋਇਆ ਕਰਦੀ ਸੀ ਉਹਨਾਂ ਦਿਨਾਂ 'ਚ, ਹੁਣ ਤਾਂ ਕਿਸੇ ਨੂੰ ਹੈ ਹੀ ਨਹੀਂ, ਨਾ ਜਾਣ ਦੀ ਨਾ ਆਉਣ ਦੀ। ਜਾਂਦੇ ਵੀ ਜਿਹੜੇ ਨੇ ਉਹ ਵੀ ਐਵੇਂ ਦੇਖਣ ਸਾਈਟ ਸੀਂਗ ਜਾਂਦੇ ਨੇ, ਜਿਹੜੇ ਜੇ ਆਉਂਦੇ ਨੇ ਤਾਂ ਉਹ ਕਹਿੰਦੇ ਇਹ ਤਾਂ ਉਹ ਜਿਹੇ ਹੀ ਨੇ, ਕੋਈ ਫਰਕ ਨਹੀਂ ਇਹਨਾਂ 'ਚ ਪਿਆ। ਸੋ ਉਹਦੇ ਮਨ 'ਚ ਬੜਾ ਚਾਅ ਆਇਆ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਬਹੁਤ ਸੇਵਾ ਕਰੀ, ਭਜਨ ਕਰੇ। ਅਤੇ ਦੂਸਰੇ ਦਿਨ ਬਰਾਤ ਨੇ ਜਾਣਾ ਸੀ, ਬਰਾਤ ਗਈ, ਸ਼ਾਦੀ ਹੋਈ ਅਤੇ ਉਹਦੇ ਬਾਅਦ ਜਦ ਮੁੜ ਕੇ ਆਉਂਦੇ ਨੇ ਲੜਕੇ ਦੇ ਪੇਟ ਵਿੱਚ ਸੂਲ ਹੋਇਆ ਅਤੇ ਉੱਧਰ ਮਾਂ ਅਤੇ ਭੈਣਾਂ ਖੜੀਆਂ ਨੇ, ਭੈਣਾਂ ਨੇ ਦਰਵਾਜ਼ਾ ਰੋਕਿਆ ਹੋਇਆ, ਮਾਂ ਨੇ ਪਾਣੀ ਮਾਰਨਾ ਅਤੇ ਰੱਥ ਕੋਲ ਆ ਗਿਆ ਅਤੇ ਉਹਦੇ 'ਚੋਂ ਬੱਚਾ ਨਹੀਂ ਕੱਢ ਰਹੇ, ਲਾਸ਼ ਕੱਢ ਰਹੇ ਨੇ ਉਹਦੇ। ਬੁਰਹਾਮ ਮੱਚ ਜਾਣਾ ਚਾਹੀਦਾ। ਭਾਈ ਭਿਖਾਰੀ ਨੇ ਆਪ ਚੁੱਕ ਕੇ ਬੱਚੇ ਨੂੰ ਲਿਆ ਕੇ ਸੀੜੀ 'ਤੇ ਪਾ ਤਾ, ਬਣੀ ਬਣਾਈ ਪਈ ਸੀ ਪਹਿਲਾਂ, ਅਤੇ ਉਹਦੇ ਬਾਅਦ ਕੱਪੜ ਵਿਛਾ ਤਾ। ਕਹਿੰਦੇ ਹੁਣ ਆਪਾਂ ਜਲਦੀ ਕਰੀਏ, ਦਿਨ ਛਿਪਣ ਵਾਲਾ, ਛੇਤੀ ਸੰਸਕਾਰ ਕਰ ਦੀ। ਬੜਾ ਰੰਜ ਆਇਆ ਇਸ ਗੁਰਸਿੱਖ ਨੂੰ ਬਈ, ਐਂ ਲੱਗਦਾ ਵੀ ਇਹਨਾਂ ਨੂੰ ਪਤਾ ਸੀ। ਜਦੋਂ ਸਾਰਾ ਕੁਛ ਹੋ ਗਿਆ, ਸੰਸਕਾਰ ਕਰਕੇ ਆ ਗਏ, ਰਹਿਰਾ ਸਾਹਿਬ ਦਾ ਪਾਠ ਹੋ ਗਿਆ, ਇਹਨੇ ਹਿੰਮਤ ਕਰੀ ਬੁਲਾਉਣ ਦੀ। ਕਹਿਣ ਲੱਗੇ ਭਾਈ ਸਾਹਿਬ ਇਹ ਤੁਸੀਂ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ? ਕਹਿੰਦੇ ਹਾਂ। ਕਹਿੰਦੇ ਇਹਦਾ ਮਤਲਬ ਹੈ ਵੀ ਤੁਹਾਨੂੰ ਪਤਾ ਸੀ? ਕਹਿੰਦੇ ਹਾਂ, ਗੁਰੂ ਮਹਾਰਾਜ ਦੀ ਕਿਰਪਾ ਹੈ, ਉਹਨਾਂ ਨੇ ਮੈਨੂੰ ਚੁਣਾਤੀ ਸੀ ਇਹ ਗੱਲ। ਕਹਿਣ ਲੱਗੇ ਫਿਰ ਤੁਸੀਂ ਗੁਰੂ ਮਹਾਰਾਜ 'ਤੇ ਉਮਰ ਮੰਗ ਲੈਂਦੇ? ਕਹਿੰਦੇ ਭਾਈ ਗੁਰਸਿੱਖਾ ਫੇਰ ਨਹੀਂ ਸੀ ਇਹਨੇ ਜਾਣਾ, ਫੇਰ ਵੀ ਜਾਣਾ ਸੀ, ਇਹ ਤਾਂ ਨਾਸ਼ਵਾਨ ਹੈ, ਛਿੰਨ ਪੰਗਰ ਦੇਣੀ ਹੈ, ਇਹਦੀ ਕਾਹਦੀ ਉਮਰ ਮੰਗਣੀ ਹੈ? ਫਿਰ ਕਹਿੰਦੇ ਸ਼ਾਦੀ ਨਹੀਂ ਸੀ ਕਰਨੀ? ਉਹ ਕਹਿੰਦੇ ਸ਼ਾਦੀ ਹੋ ਕੇ ਹੀ ਜਾਣਾ ਸੀ ਇਹਨੇ। ਫਿਰ ਮਹਾਰਾਜ ਤੁਸੀਂ ਗੁਰੂ ਸਾਹਿਬ ਨੂੰ ਕਹਿ ਦਿੰਦੇ, ਦੇਖੋ ਕਿੱਦਾਂ ਕੰਮ ਹੋਇਆ, ਲੜਕੀ ਅਜੇ ਕੰਗਣਾ ਨਹੀਂ ਖੋਲਿਆ, ਪਾਣੀ ਨਹੀਂ ਵਾਰਿਆ, ਤੇਲ ਨਹੀਂ ਚੋਇਆ, ਅਤੇ ਉਹਦਾ ਹਾਲ ਕੀ ਹੋਊਗਾ ਵਿਚਾਰੀ ਦਾ, ਉਸਦਾ ਸੋ ਕਿਹੜੇ ਹੌਸਲੇ ਦੇ ਉੱਤੇ ਤੁਸੀਂ ਇਹ ਗੱਲ ਕਰੀ ਆ? ਉਹ ਕਹਿਣ ਲੱਗੇ ਦੇਖ ਪ੍ਰੇਮੀਆ, ਗੁਰਸਿੱਖੀ ਦੇ ਵਿੱਚ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵੇ ਸੁਖ ਮਨਾਈ। ਰਜ਼ਾ ਦਾ ਭਾਣੇ ਦਾ ਸਬਕ ਗੁਰੂ ਦਿੰਦੇ ਨੇ, ਜਦੋਂ ਭਾਣੇ ਵਿੱਚ ਵਰਤਣਾ ਹੀ ਹੈ ਫਿਰ ਦੱਸ ਕਿਹਦੇ ਕੋਲ ਜਾ ਕੇ ਰੋਣ ਦੀ ਲੋੜ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰਦੇ
ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸੇ ਜਾਏ ਰਵਾਈਏ ਜੀ, ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸੇ ਜਾਏ ਰਵਾਈਏ ਜੀ।
ਇੱਥੇ ਜੋ ਕੁਛ ਵੀ ਸੰਸਾਰ ਚ ਹੋ ਰਿਹਾ ਹੈ ਉਹ ਵਾਹਿਗੁਰੂ ਦੇ ਭਾਣੇ ਵਿੱਚ ਇਹ ਹੋ ਰਿਹਾ। ਜਦੋਂ ਮੇਰਾ ਪਿਆਰਾ ਹੀ ਕਰ ਰਿਹਾ ਹੈ, ਪਿਆਰੇ ਨੇ ਇਵੇਂ ਹੀ ਕਰਨਾ ਸੀ, ਵਿਆਹ ਤੋਂ ਬਾਅਦ ਇਹਨੇ ਸੰਸਾਰ ਤੋਂ ਜਾਣਾ ਸੀ, ਫਿਰ ਮੈਂ ਉਹਨੂੰ ਲਾਵਾਂ ਕਿਵੇਂ? ਤਾਂ ਕਿਵੇਂ ਮਾੜਾ ਕਹਾਂ, ਆਪੇ ਕਰੇ ਕਰਾਏ ਕਰਤਾ, ਕਿਸ ਨੂੰ ਆਸ ਸੁਣਾਈਏ? ਜਦੋਂ ਸਭ ਕੁਛ ਆਪੇ ਹੀ ਕਰਦਾ ਹੈ ਫਿਰ ਕਿਹਨੂੰ ਸੁਣਾਉਣੀਆਂ ਨੇ ਗੱਲਾਂ? ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸੇ ਜਾਏ ਰਵਾਈਏ, ਹੁਕਮੀ ਹੁਕਮ ਚਲਾਏ ਵਿਖਸਾ ਨਾਨਕ ਲਿਖਿਆ ਪਾਈ। ਸੋ ਇਹ ਤਾਂ ਹਾਣ ਹੋ ਜੇ, ਲਾਭ ਹੋ ਜੇ, ਦੁੱਖ ਆ ਜੇ, ਸੁੱਖ ਆ ਜੇ, ਪਰਿਵਾਰ ਵਿੱਚ ਬੇਚੈਨੀ ਆ ਜਾਵੇ, ਘਾਟਾ ਪੈ ਜਾਵੇ, ਵਾਧਾ ਹੋ ਜਾਵੇ, ਤਾਂ ਸਾਰੀ ਹੁਕਮ ਦੀ ਖੇਡ ਹੋ ਰਹੀ ਹੈ। ਜਿਹੜੀ ਹੁਕਮ ਦੀ ਖੇਡ ਹੋਇਆ ਉਹਨੇ ਹੋਣਾ ਹੀ ਹੋਣਾ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ। ਸੁਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀਂ ਜਾਏ, ਹੋਰ ਕਿਹੜਾ ਥਾਂ ਹੈ ਜਾਂ ਤੇਰੀ ਆਗਿਆ ਨਾਲ ਹੁੰਦਾ? ਜੋ ਤੂੰ ਕਰਾਵੇ ਸੋ ਕਰੀ ਪਿਆਰੇ, ਅਵਰ ਕਿਛ ਕਰਨਾ ਨਾ ਜਾਏ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਪਰਮੇਸ਼ਰ ਦੀ ਆਗਿਆ ਹੈ, ਤੇਰਾ ਕੀਆ ਮਿੱਠਾ ਲੱਗੇ। ਫਿਰ ਜਦੋਂ ਆਗਿਆ ਮੇਰੇ ਪਿਆਰੇ ਦੀ ਹੈ ਫਿਰ ਕਹਿੰਦੇ ਅਸੀਂ ਮਿੱਠਾ ਕਰਕੇ ਮੰਨਣਾ ਹੈ ਕਿ ਨਹੀਂ ਮੰਨਣਾ? ਸਮਝ ਗਿਆ ਬਈ, ਗੁਰਸਿੱਖ ਪੂਰੀ ਬਿਰਤੀ ਚ ਅਰੂੜ ਹੈ, ਹਿੱਲਣ ਵਾਲਾ ਨਹੀਂ ਹੈ। ਤਤਵੇਤਾ ਹੈ, ਬਾਣੀ ਨੂੰ 100% ਮੰਨਦਾ। ਅਜਿਹਾ ਨਹੀਂ ਮੰਨਦੇ, ਬਿਲਕੁਲ ਨਹੀਂ ਮੰਨਦੇ, ਕੋਈ ਅਣਸੁਖਾਵੀ ਬਾਤ ਹੋ ਜਾਏ ਚੀਕਾਂ ਮਾਰਦੇ ਹਾਂ, ਰੋਂਦੇ ਹਾਂ। ਗੁਰੂ ਨੂੰ ਕਹਿੰਦੇ ਹਾਂ ਵੀ ਮੈਂ ਤੇਰੀ ਸਿੱਖੀ ਕਿਉਂ ਧਾਰਨ ਕਰੀ? ਸੰਤਾਂ ਨੂੰ ਕਹਿੰਦੇ ਹਾਂ ਵੀ ਜੇ ਮੇਰਾ ਕੰਮ ਨਹੀਂ ਸੀ ਆਉਣਾ ਫਿਰ ਮੈਨੂੰ ਕੀ ਲੋੜ ਸੀ ਸੇਵਾ ਕਰਨ? ਕਿਉਂ ਸੌਦੇਬਾਜ਼ੀ ਲੈ ਕੇ ਆਉਂਦੇ? ਭਾਣੇ ਵਿੱਚ ਰਾਜੀ ਹੋ ਕੇ ਨਹੀਂ ਆਉਂਦੇ, ਰਿਸ਼ਤਾ ਹੋਰ ਤਰ੍ਹਾਂ ਗੰਢਿਆ, ਦੁਨਿਆਵੀ ਤਰੀਕਾਂ ਨਾਲ ਗੰਢਿਆ, ਰੂਹਾਨੀ ਤਰੀਕਾ ਨਹੀਂ, ਰੂਹਾਨੀ ਤਾਂ ਬਾਤ ਹੀ ਨਹੀਂ ਚੱਲਦੀ। ਜਦੋਂ ਹੋਏ ਰਿਹਾ ਸਭ ਕੁਛ, ਫਿਰ ਉਹ ਮਾਲਕ ਦੀ ਖੁਸ਼ੀ ਹੈ, ਅਤੇ ਖੁਸ਼ੀ ਦੇ ਵਿੱਚ ਮੰਨ ਲੈਣੀ ਚਾਹੀਦੀ ਹੈ ਖੁਸ਼ੀ। ਕਹਿੰਦਾ ਭਾਈ ਸਾਹਿਬ ਤੁਸੀਂ ਤਾਂ ਹੋ ਗਏ, ਅਤੇ ਬੀਬੀ ਦਾ ਕੀ ਹਾਲ? ਕਹਿੰਦੇ ਬੀਬੀ ਨੂੰ ਵੀ ਪਤਾ, ਉਹਨੂੰ ਪਤਾ ਸੀ ਕਿ ਐਵੇਂ ਵਰਤਣਾ, ਉਹ ਕੋਈ ਮਾਮੂਲੀ ਬੀਬੀ ਨਹੀਂ ਹੈ, ਉਹ ਵੀ ਪੁੱਗੀ ਹੋਈ ਨਰਦ ਹੈ, ਜਾ ਪੁੱਛ ਲੈ। ਉੱਥੇ ਚਲੇ ਗਿਆ, ਕਹਿੰਦੇ ਬੀਬਾ ਬੜਾ ਗਲਤ ਕੰਮ ਹੋਇਆ, ਤੇਰਾ ਪਤੀ ਚੜ੍ਹਾਈ ਕਰ ਗਿਆ। ਕਹਿੰਦੇ ਐਵੇਂ ਹੋਣਾ ਸੀ ਪਿਤਾ ਜੀ। ਕਹਿੰਦੇ ਮੈਨੂੰ ਖੋਲ ਕੇ ਤਾਂ ਦੱਸ ਦਿਉ। ਕਹਿੰਦੀ ਪਰਮੇਸ਼ੁਰ ਦੇ ਭੇਤ ਖੋਲੀ ਦੇਣੀ ਹੈ। ਜਦ ਬਹੁਤ ਕਿਹਾ, ਉਹ ਕਹਿੰਦੀ ਚੱਲ ਮੈਂ ਦੱਸ ਦਿੰਦੀ ਹਾਂ, ਕਿਉਂਕਿ ਪਿਤਾ ਸਮਾਨ ਹੋ, ਗੁਰੂ ਮਹਾਰਾਜ ਦੇ ਕੁਛ ਸਿੱਖ ਹੋ ਤੁਸੀਂ। ਕਹਿਣ ਲੱਗੀ ਪਿਛਲੇ ਜਨਮ 'ਚ ਮੈਂ ਰਾਜੇ ਦੀ ਲੜਕੀ ਸੀ, ਬਹੁਤ ਮੈਂ ਤਪ ਕਰਿਆ, ਮੇਰਾ ਜਲਾਲ ਇੰਨਾ ਵੱਧ ਗਿਆ ਕੋਈ ਬੰਦਾ ਮੇਰੀ ਅੱਖ ਵੱਲ ਨਹੀਂ ਸੀ ਝਾਕ ਸਕਦਾ। ਕਿੱਦਾਂ ਹੀ ਸਖਤ ਤੇ ਸਖਤ ਹੋਵੇ, ਉਹਦੀ ਅੱਖ ਮੇਰੇ ਮੂਹਰੇ ਦਬ ਜਾਂਦੀ। ਕਹਿੰਦੀ ਮੈਂ ਸ਼ਰਤ ਇਹ ਰੱਖਤੀ ਆਪਣੇ ਸਵੰਬਰ ਦੀ, ਬਈ ਦੀਦੀ ਅੱਖ ਮੇਰੇ ਮੂਹਰੇ ਨਹੀਂ ਦਵੇਗੀ, ਯਾਰ ਮੇਰੀ ਦਵੇਗੀ, ਉਹਦੇ ਮੈਂ ਗੱਲ 'ਚ ਹਾਰ ਪਾਵਾਂ। ਬਹੁਤ ਆਏ ਰਾਜੇ ਰਾਣੇ, ਪਰ ਕੋਈ ਵੀ ਨਾ ਖੜ ਸਕਿਆ, ਹਰੇਕ ਨੀਵੀਂ ਪਾ ਲਈ। ਤੇਜ ਹੁੰਦਾ ਅੱਖਾਂ 'ਚ, ਉਹਨੂੰ ਜਲਾਲ ਕਹਿੰਦੇ ਨੇ ਸਾਹ ਸਿੰਘ, ਬੰਦਗੀ ਕਰਨ ਵਾਲਿਆਂ ਦੀਆਂ ਹੁੰਦਾ ਅੱਖਾਂ 'ਚ ਜਲਾਲ, ਚੱਕਿਆ ਨਹੀਂ ਜਾਂਦਾ ਹੁੰਦਾ। ਇਸ ਤਰ੍ਹਾਂ ਦੇ ਨਾਲ ਕਹਿੰਦੀ ਜਦ ਕਿਸੇ ਨੇ ਵੀ ਕੋਈ ਵੀ ਨਾ ਹੋਇਆ, ਫਿਰ ਮੈਂ ਆਪਣੇ ਪਿਤਾ ਨੇ ਮੇਰੇ ਨੇ ਕਿਹਾ ਵੀ ਤੀਰਥ ਯਾਤਰਾ ਕਰਦੇ ਹਾਂ, ਸ਼ਾਇਦ ਕੋਈ ਤੀਰਥਾਂ 'ਤੇ ਮਿਲ ਜਾ। ਤੀਰਥ ਯਾਤਰਾ ਕਰਦੇ ਕਰਦੇ ਅਸੀਂ ਇੱਕ ਸਥਾਨ 'ਤੇ ਪਹੁੰਚੇ, ਉੱਥੇ ਇੱਕ 22 ਸਾਲ ਦਾ ਨੌਜਵਾਨ ਬ੍ਰਹਮਚਾਰੀ ਤਪ ਕਰ ਰਿਹਾ, ਉਹਦਾ ਐਡਾ ਜਲਾਲ ਵਧਿਆ ਹੋਇਆ। ਜਦ ਮੈਂ ਉਹਦੇ ਨੇਤਰਾਂ ਵੱਲ ਦੇਖਿਆ, ਮੈਂ ਝਾਕ ਹੀ ਨਹੀਂ ਸਕੀ ਉਹਦੇ ਵੱਲ। ਕਹਿੰਦੀ ਪਿਤਾ ਨੇ ਸਮਝ ਲਿਆ, ਕਿਉਂ ਬੇਟਾ ਤੇਰੀ ਸ਼ਰਤ ਪੂਰੀ ਹੋ ਗਈ? ਕਹਿੰਦੀ ਹਾਂ। ਉਸ ਨੂੰ ਬੇਨਤੀ ਕੀਤੀ ਤੂੰ ਸ਼ਾਦੀ ਕਰਾ ਲੈ। ਕਹਿੰਦਾ ਨਹੀਂ ਮੈਂ ਨਹੀਂ ਕਰਾਉਣੀ, ਮੈਂ ਬ੍ਰਹਮਚਾਰੀਏ ਦਾ ਵਰਤ ਲਿਆ ਹੋਇਆ, ਮੈਂ ਨਹੀਂ ਕਰਾਉਣੀ ਸ਼ਾਦੀ। ਕਹਿੰਦੀ ਫਿਰ ਮੈਂ ਤੁਹਾਨੂੰ ਪਤੀ ਧਾਰਨ ਕਰ ਲਿਆ, ਹੁਣ ਮੈਂ ਜਾਣਾ ਨਹੀਂ ਹੈ, ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਜੰਗਲ ਦੇ ਵਿੱਚ ਰਹਿੰਦੀ ਹੈ, ਉਸ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦੀ ਹੈ, ਉਹਦਾ ਇਸ਼ਨਾਨ ਕਰਾਉਂਦੀ ਹੈ, ਖਾਣ ਪੀਣ ਨੂੰ ਲਿਆਉਂਦੀ ਹੈ, ਦਿਨ ਰਾਤ ਸੇਵਾ ਕਰਦੀ ਹੈ, ਮੁਰਦੇ ਮੰਗਣ ਹੋ ਕੇ ਸੇਵਾ ਕਰਦੀ ਹੈ, ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਵਣਾ। ਅਖੀਰ ਇੱਕ ਦਿਨ ਉਹਦੀ ਸੇਵਾ 'ਤੇ ਪ੍ਰਸੰਨ ਹੋ ਗਈ, ਕਹਿਣ ਲੱਗੇ ਦੇਖ ਮੈਂ ਇਸ ਜਨਮ 'ਚ ਤਾਂ ਨਹੀਂ ਕਰਾਉਣੀ, ਅਗਲੇ ਜਨਮ 'ਚ ਸਿਰਫ ਤੇਰੇ ਨਾਲ ਸ਼ਾਦੀ 4 ਲਵਾਂਗਾ, ਸੰਜੋਗ ਤੇਰੇ ਨਾਲ ਮੇਰਾ ਕੋਈ ਨਹੀਂ ਹੋਏਗਾ। ਕਹਿੰਦੀ ਠੀਕ ਹੈ, ਮੈਨੂੰ ਇੰਨਾ ਹੀ ਮਨਜ਼ੂਰ ਹੈ। ਸੋ ਕਹਿੰਦੀ ਉਹਨੇ ਵੀ ਸਰੀਰ ਛੱਡਤਾ, ਮੈਂ ਵੀ ਛੱਡਤਾ, ਮੈਨੂੰ ਪਿਛਲੇ ਜਨਮ ਦਾ ਸਾਰਾ ਗਿਆਨ, ਮੈਨੂੰ ਇਹ ਵੀ ਪਤਾ ਮੇਰਾ ਪਤੀ ਕਿੱਥੇ ਹੈ। ਸੋ ਉਸ ਵੇਲੇ ਕਹਿੰਦੀ ਇਹਨਾਂ ਦੇ ਘਰ ਆ ਕੇ ਪੈਦਾ ਹੋ ਗਿਆ, ਬੰਦਗੀ ਵਾਲੇ ਸੀ, ਐਸੇ ਘਰ ਵਿੱਚ ਇਹ ਬੰਦਗੀ ਕਰਨ ਵਾਲੇ ਆਇਆ ਕਰਦੇ, ਇੱਧਰ ਮੇਰਾ ਘਰ ਵੀ ਬਹੁਤ ਬੰਦਗੀ ਵਾਲਿਆਂ ਦਾ ਸੀ, ਮੈਨੂੰ ਇਹ ਜਨਮ ਮਿਲ ਗਿਆ। ਸੋ ਮੈਨੂੰ ਉਸ ਵੇਲੇ ਪਤਾ ਸੀ ਵੀ ਸਿਰਫ ਮੇਰੀਆਂ ਲਾਵਾਂ 4 ਪੜ ਹੋਣੀਆਂ ਨੇ, ਅਤੇ ਇਸ ਵੇਲੇ ਉਹਨੇ ਤੁਰ ਜਾਣਾ। ਕਹਿੰਦੇ ਫਿਰ ਤੈਨੂੰ ਖੁਸ਼ੀ ਕੀ ਹੋਈ? ਕਹਿੰਦੀ ਮੈਨੂੰ ਖੁਸ਼ੀ, ਰੂਹ ਕਿਤੇ ਮਰਦੀ ਹੁੰਦੀ ਹੈ, ਜੁਗਾਂ ਜੁਗਾਂਤਰਾਂ ਤਾਈਂ ਸਾਡਾ ਸਾਥ ਸੱਚਖੰਡ 'ਚ ਰਹੇ। ਹੈਰਾਨ ਹੋ ਗਿਆ ਵੀ ਇਹ ਤਾਂ ਦੋਏ ਇੱਕੋ ਜਿਹੇ ਨੇ। ਸੋ ਮਹਾਰਾਜ ਕਹਿਣ ਲੱਗੇ ਭਾਈ ਮੰਝ, ਇਹਨੂੰ ਦੁੱਖ ਅਤੇ ਸੁੱਖ ਦੇ ਵਿੱਚ ਸਮਬਿਰਤੀ ਰੱਖਣਾ ਕਹਿੰਦੇ ਨੇ, ਦੁੱਖ ਆ ਜਾਵੇ ਸੁੱਖ ਆ ਜਾਵੇ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਦੁੱਖ ਨੂੰ ਸਗਲੇ ਦੁੱਖ ਪਾਣੀ ਕਰ ਪੀਵਾ, ਕੇਤਿਆ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤ, ਸ਼ਿਕਵਾ ਨਹੀਂ ਕਰਨਾ, ਲਾਂਭਾ ਨਹੀਂ ਦੇਣਾ, ਇਹ ਦੂਸਰੀ ਰਹਿਤ ਹੈ। ਤੀਸਰੀ ਰਹਿਤ ਹੋਇਆ ਕਰਦੀ ਹੈ ਵਾਸ਼ਨਾਵਾਂ ਦਾ ਤਿਆਗ, ਜਿੰਨਾ ਚਿਰ ਆਦਮੀ ਦੇ ਮਨ 'ਚ ਵਾਸ਼ਨਾ ਹੈ ਨਾਮ 'ਚ ਬਿਰਤੀ ਨਹੀਂ ਲੱਗੇਗੀ, ਬਿਲਕੁਲ ਇਹ ਝੂਠੀ ਬਾਤ ਹੈ। ਵਾਸ਼ਨਾ ਕਿਉਂਕਿ ਗਹਿਰੀ ਗਈ ਹੋਈ ਹੈ, ਜਦ ਕੰਸੈਂਟਰੇਸ਼ਨ ਆਏਗੀ ਉਹ ਗਹਿਰੀ ਚੀਜ਼ ਨੇ ਉੱਠਣਾ, ਵਾਸ਼ਨਾ ਨੇ ਉੱਠਣਾ। ਇੱਕ ਬੰਦੇ ਨੂੰ ਨੌਕਰੀ ਨਹੀਂ ਮਿਲ ਰਹੀ, ਉਹ ਮਾਰੇ ਮਾਰੇ ਫਿਰਦਾ, ਭਜਨ ਕਰੂਗਾ ਕਿ ਨੌਕਰੀ ਕਰੇ, ਨੌਕਰੀ ਭਾਲੇਗਾ, ਉਹਦੀ ਬਿਰਤੀ 'ਚ ਨੌਕਰੀ ਤੁਰਨਾ, ਉਹਦੀ ਬਿਰਤੀ ਉੱਥੇ ਜਾ ਕੇ ਰੁਕ ਜਾਣੀ ਹੈ, ਨਾਮ ਤਾਂ ਅਜੇ ਗਹਿਰਾ ਗਿਆ ਹੀ ਨਹੀਂ। ਜਿਹਦੇ ਅੰਦਰ ਨਾਮ ਗਹਿਰਾ ਚਲੇ ਗਿਆ ਉਹਦੇ ਅੰਦਰ ਤਾਂ ਨਾਮ ਵਿੱਚ ਬਿਰਤੀ ਜਾਂਦੀ ਹੈ, ਜਿਹਦੇ ਮਨ ਵਿੱਚ ਦੁਨੀਆਂ ਗਹਿਰੀ ਗਈ ਹੋਈ ਹੈ ਉੱਥੇ ਦੁਨੀਆਂ ਵਿੱਚ ਮਨ ਫਿਰੇਗਾ, ਕਹਿੰਦੇ ਜੀ ਮਨ ਟਿਕਦਾ ਨਹੀਂ, ਉਹ ਗਹਿਰੀਆਂ ਚੀਜ਼ਾਂ ਪਈਆਂ ਅੰਦਰ ਉੱਥੇ ਫਸ ਜਾਂਦਾ ਜਾ ਕੇ ਮਨ। ਸੋ ਜਦ ਤੱਕ ਵਾਸ਼ਨਾ ਕਾਇਮ ਹੈ ਉਨੀ ਦੇਰ ਤੱਕ ਮਨ ਨਾ ਟਿਕੇਗਾ ਕਦੇ ਵੀ। ਇਹ ਗੁਰੂ ਨਾਨਕ ਪਾਤਸ਼ਾਹ ਨੇ ਦੌਲਤ ਖਾਨ ਲੋਧੀ ਨੂੰ, ਨਵਾਬ ਜਿਹੜਾ ਸੀ, ਉਸ ਨੂੰ ਦੱਸੀ ਸੀ ਵੀ ਮਨ ਕਿਵੇਂ ਟਿਕਾਈਦਾ ਹੁੰਦਾ। ਸੋ ਵਾਸ਼ਨਾ ਜਿਹੜੀ ਹੈ ਇਹ ਬੜੀਆਂ ਵੱਡੀਆਂ ਡੂੰਘੀਆਂ ਵਾਸ਼ਨਾ ਨੇ। ਵੈਸੇ ਤਾਂ ਆਦਮੀ ਸਾਰਾ ਦਿਨ ਵਾਸ਼ਨਾ 'ਚ ਰਹਿੰਦਾ, ਸਾਰਾ ਦਿਨ ਸਵੇਰ ਤੋਂ ਲੱਗ ਜਾਂਦਾ ਸੁਪਨਿਆਂ ਦੇ ਵਿੱਚ ਵੀ ਵਾਸ਼ਨਾ 'ਚ, ਭੂਖ ਨੀਂਦ ਆ ਜਾਏ ਉਹਨਾਂ 'ਚ ਦਮ ਮਿਲਦਾ, ਨਹੀਂ ਤਾਂ ਵਾਸ਼ਨਾ ਕਰੀ ਜਾਂਦਾ। ਪੁੱਤਰ ਵਾਸ਼ਨਾ ਹੋਇਆ ਕਰਦੀ ਹੈ, ਪਹਿਲਾਂ ਪੁੱਤਰ ਨਾ ਹੋਵੇ, ਦੌੜਿਆ ਫਿਰਦਾ ਜਿੱਥੇ ਕੋਈ ਕਹੂ ਉੱਥੇ ਜਾਊ, ਇਹੋ ਜਿਹੇ ਗਲਤ ਕੰਮ ਕਰੂ ਪੁੱਤਰ ਦੇ ਪ੍ਰਾਪਤੀ ਵਾਸਤੇ ਜਿਹੜੇ ਬਹੁਤ ਹੈ ਨਿੰਦਣੀ ਨੇ। ਇੱਕ ਵਾਰੀ ਸਾਡਾ ਦੀਵਾਨ ਲੱਗਿਆ ਹੋਇਆ, ਰੌਲਾ ਜਿਹਾ ਪੈ ਗਿਆ, ਕੀਰਤਨ ਮੈਂ ਕਰ ਰਿਹਾ ਤੇ ਰੌਲਾ ਪਿਆ, ਨੱਠ ਭੱਜ ਹੋ ਗਈ, ਮੈਨੂੰ ਵੀ ਕੁਛ ਖਾਓ ਲੱਗਿਆ ਵੀ ਕੋਈ ਗੜਬੜ ਹੋ ਗਈ, ਤੇ ਚਲੋ ਠੀਕ ਆ ਆਪਾਂ ਤਾਂ ਕੀਰਤਨ ਕਰਨਾ, ਕੀਰਤਨ ਕਰੀਏ। ਉਹਦੇ ਬਾਅਦ ਮੈਂ ਪੁੱਛਿਆ, ਮੈਂ ਕਿਹਾ ਕੀ ਹੋ ਗਿਆ ਸੀ? ਕਹਿੰਦੇ ਜੀ 10 ਮਹੀਨੇ ਦਾ ਬੱਚਾ ਖੇਲਦਾ ਸੀਗਾ ਸੰਗਤ ਦੇ ਬਾਹਰਲੇ ਪਾਸੇ, ਉਹਨੂੰ ਗੁਪਤ ਤਰੀਕੇ ਨਾਲ ਇੱਕਦਮ ਚੱਕ ਕੇ ਲੈ ਗਏ, ਤੇ ਜਦੋਂ ਮਾਂ ਨੇ ਦੇਖਿਆ ਵੀ ਬੱਚਾ ਕਿੱਧਰ ਗਿਆ, ਉੱਠ ਕੇ ਟੋਲਣ ਲੱਗੀ, ਲੱਭਿਆ ਨਾ, ਰੌਲਾ ਪਾਤਾ। ਅਜੇ ਤਾਜ਼ੀ ਤਾਜ਼ੀ ਗੱਲ ਸੀ, ਉਸੇ ਵੇਲੇ ਸਾਰਿਆਂ ਨੇ ਜਾ ਕੇ, ਪੀਲਾਕਾਰ ਸੀ ਦਰਿਆ ਵੀ, ਉਹਦਾ ਸਾਰਾ ਥਾਂ ਘੇਰ ਲਿਆ ਜਿੱਥੋਂ ਦੀ ਲੰਘਦੇ ਸੀ ਲੋਕ, ਰਸਤੇ ਘੇਰ ਲਏ, ਖੇਤਾਂ 'ਚ ਘੁੰਮਣ ਲੱਗ ਗਏ। ਫਿਰ ਚੱਲਦੇ ਚੱਲਦੇ ਜਿਹੜੇ ਘਰ ਸੀਗੇ, ਇੰਨਾ ਕੁ ਅੰਦਾਜ਼ਾ ਲਾਇਆ ਵੀ ਇੱਦੋਂ ਦੂਰ ਤਾਂ ਨਹੀਂ ਜਾ ਸਕਦੇ, ਉਹ ਤਲਾਸ਼ੀ ਲੈਣ ਲੱਗੇ। ਕੀ ਦੇਖਦੇ ਆ, ਇੱਕ ਮੰਜੇ ਦੇ ਥੱਲੇ ਰਜਾਈਆਂ ਦੇ ਵਿੱਚ ਬੱਚੇ ਦਾ ਮੂੰਹ ਬੰਨ ਕੇ ਸੁੱਟਿਆ ਪਿਆ, ਬੱਚਾ ਕੱਢ ਲਿਆ, ਅਜੇ ਕੁਦਰਤੀ ਮਰਿਆ ਨਹੀਂ ਸੀ, ਸਾਹ ਨਹੀਂ ਸੀ ਬੰਦ ਹੋਇਆ। ਲੈ ਆਏ ਉੱਥੇ ਇੱਕ ਜਤਾਵਾਂ ਵਾਲੀ ਬੁੜੀ ਬੈਠੀ ਹੈ, ਉਹਦੀ ਮੁਰੰਮਤ ਹੋਣੀ ਸ਼ੁਰੂ ਹੋ ਗਈ, ਵੀ ਦੱਸ ਕੀ ਕਰਨਾ ਸੀ? ਕਹਿੰਦੀ ਮੈਂ ਕੀ ਕਰਨਾ ਸੀ, ਇਹ ਬੱਚੇ ਨੂੰ ਚੀਰਨਾ ਸੀ, ਚੀਰ ਕੇ ਇੱਕ ਛੰਨਾ ਇਹਦੇ ਖੂਨ ਨਾਲ ਭਰਨਾ ਸੀ, ਉਹਦੇ 'ਚ ਮੈਂ ਇਹਨੂੰ ਨਲਾਉਣਾ ਸੀ ਤਾਂ ਇਹਦੇ ਬੱਚਾ ਹੋਣਾ। ਕਿੱਥੇ ਚਲਿਆ ਗਿਆ ਕੰਮ? ਐਸਾ ਹੀ ਇੱਕ ਵਾਰੀ ਧਲੇਤੇ ਪਿੰਡ 'ਚ ਹੋਇਆ, ਉਹਨੂੰ 20 ਸਾਲ ਦੀ ਕੈਦ ਹੋਈ, ਆਸ ਕੌਰ ਸੀ ਉਹ, ਉਹਨੇ ਵੀ ਐਵੇਂ ਕਰਿਆ ਸੀ। ਅਤੇ ਕਿੱਡੇ ਕਿੱਡੇ ਮਾੜੇ ਤੋਂ ਮਾੜੇ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਬੱਚੇ ਦਾ। ਫਿਰ ਬੱਚਾ ਹੋ ਗਿਆ, ਬਿਮਾਰ ਹੋ ਗਿਆ, ਹੁਣ ਤਾਂ ਬੱਚੇ ਹੋਰੇ ਤਰ੍ਹਾਂ ਦੇ ਪੈਦਲ ਦੇਰ ਕੋ ਆਉਂਦੇ ਨੇ, ਜੀ ਤੁਰ ਨਹੀਂ ਸਕਦਾ, ਜੀ ਬੋਲ ਨਹੀਂ ਸਕਦਾ, ਇਹਨੂੰ ਦਿਸਦਾ ਨਹੀਂ ਜੀ, ਇਹਦਾ ਦਿਮਾਗ ਕੰਮ ਨਹੀਂ ਕਰਦਾ, ਡਾਕਟਰ ਸੂਈਆਂ ਮਾਰ ਦਿੰਦੇ ਨੇ ਛੋਟੇ ਬੱਚਿਆਂ ਦੇ ਦਿਮਾਗ 'ਚ, ਉਹ ਦਿਮਾਗ ਇਹ ਅਪਸੈਟ ਕਰ ਦਿੰਦੇ ਨੇ। ਸੋ ਕਿੰਨਾ ਦੁੱਖ ਪੈਦਾ ਹੋ ਜਾਂਦਾ, ਬੱਚਾ ਬਿਮਾਰ ਹੋ ਜਾਵੇ, ਫਿਰ ਪੜ੍ਹਾਈ ਨਾ ਕਰੇ, ਉਲਟੇ ਕੰਮ ਕਰਨ ਲੱਗ ਜਾਵੇ, ਸੁੱਖ ਦੀ ਬਾਤ ਤਾਂ ਹੋਈ ਨਾ, ਤਾਂ ਦੁੱਖ ਦੀ ਬਾਤ ਖੜੀ ਕਰ ਲਈ ਇਹਨੇ। ਫਿਰ ਵਿਆਹ ਲਿਆ, ਵਿਆਹਣ ਤੋਂ ਬਾਅਦ ਫਿਰ ਮਾਂ ਕਹਿੰਦੀ ਹੈ ਵੀ ਇਹ ਮੇਰੇ ਵੱਲ ਰਹੇ, ਵਹੁਟੀ ਕਹਿੰਦੀ ਹੈ ਵੀ ਇਹ ਮੇਰਾ ਹੈ, ਮਾਂ ਦਾ ਕੀ ਹੱਕ ਹੈ? ਦੋਹਾਂ ਦਾ ਮਹਾਂਭਾਰਤ ਦਾ ਯੁੱਧ ਸ਼ੁਰੂ ਹੋ ਜਾਂਦਾ ਘਰ 'ਚ, ਉਹ ਲੜਾਈ ਹੁੰਦੀ ਹੈ, ਉਹ ਬੇਸਵਾਦੀ ਹੁੰਦੀ ਹੈ, ਜਿਹਨੇ ਸਾਰਾ ਜੀਵਨ ਕਿਰਕਿਰਾ ਹੋ ਜਾਂਦਾ। ਉਹ ਬੱਚੇ ਤੋਂ ਹੋਈ ਸਾਰੀ ਗੱਲ, ਫਿਰ ਜੇ ਨਲਾਇਕ ਨਿਕਲ ਜਾਵੇ, ਚੋਰੀ ਕਰ ਲਏ, ਡਾਕਾ ਮਾਰ ਲਵੇ, ਫਿਰ ਮਾਂ ਬਾਪ ਨੂੰ ਖਿੱਚੀ ਫਿਰਦੀ ਆ ਪੁਲਿਸ, ਬਈ ਥਾਣੇ ਬੈਠੋ ਤੇ ਕੁੱਟਦੇ ਨੇ, ਵੀ ਲਿਆ ਕੇ ਦੇ ਕਿੱਥੇ ਆ, ਬਦਨਾਮ ਹੁੰਦਾ ਬੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਜਵਾਨ ਹੋ ਗਿਆ ਆਪਣੇ ਪਰਿਵਾਰ ਵਾਸਤੇ ਹੋ ਜਾਂਦਾ, ਬੁੜਾ ਕਹਿੰਦਾ ਵੀ ਇਹ ਮੇਰੇ ਵਾਸਤੇ ਆ, ਮਾਂ ਕਹਿੰਦੀ ਮੇਰੇ ਵਾਸਤੇ ਆ, ਉਹ ਕਹਿੰਦਾ ਮਾਂ ਬਾਪ ਨੂੰ ਵੀ ਤੂੰ ਇੱਧਰ ਬੈਠ ਪਰੇ, ਦਖਲ ਨਾ ਸਾਡੀ ਜ਼ਿੰਦਗੀ 'ਚ ਦੇ, ਤਾਂ ਆਪਣੀ ਨਿਗਾਰੀ ਹੁਣ ਸਾਡੇ 'ਚ ਨਾ ਦਖਲ ਦੇ। ਸੁਖਰੂਪ ਤਾਂ ਨਾ ਹੋਇਆ ਇਹ ਚੀਜ਼, ਵਾਸ਼ਨਾ ਕਿੱਡੀ ਜ਼ਬਰਦਸਤ ਹੈ। ਇੱਕ ਰਾਜਾ ਹੋਇਆ ਚਿੱਤਰਕੇਤੀ, ਉਹਦੇ ਔਲਾਦ ਨਾ ਹੁੰਦੀ, ਉਹ ਵਿਆਹ ਰੋਜ਼ ਵਿਆਹ ਕਰਾਉਂਦਾ ਸੀ, ਨਿਤ ਸੈਂਕੜੇ ਹਜ਼ਾਰਾਂ ਦੀ ਤਾਦਾਦ 'ਚ ਵਿਆਹ ਕਰਾ ਲਏ, ਲੇਕਿਨ ਕਿਤੇ ਵੀ ਇਲਾਜ ਨਾ ਹੋ। ਰਿਸ਼ੀਆਂ ਮੁਨੀਆਂ ਨੂੰ ਬੁਲਾਇਆ, ਅੰਗਰਾ ਰਿਸ਼ੀ, ਭਾਰਦਵਾਜ ਵਗੈਰਾ ਮਸ਼ਹੂਰ ਰਿਸ਼ੀ ਸੀਗੇ, ਸਭ ਰਿਸ਼ੀ, ਇਹਨਾਂ ਕੋਲ ਬੇਨਤੀ ਕਰੀ। ਉਹ ਕਹਿੰਦੇ ਤਾਂ ਕਰਨਾ ਕੀ ਹੈ, ਬੱਚਾ ਤਾਂ ਦੁੱਖ ਰੂਪ ਹੈ, ਤੇਰੀ ਕਿਸਮਤ 'ਚ ਹੈ ਨਹੀਂ। ਕਹਿੰਦਾ ਮੈਨੂੰ ਇੱਕ ਵਾਰੀ ਮੂੰਹ ਦਿਖਾ ਦਿਓ, ਮੈਂ ਇਹ ਕਹਿੰਦਾ ਵੀ ਮੇਰੇ ਵੀ ਲੜਕਾ ਹੋਇਆ। ਉਹਨਾਂ ਨੇ ਆਪਣੀ ਕਿਰਪਾ ਕੀਤੀ, ਲੜਕਾ ਹੋ ਗਿਆ, ਉਹਦੇ ਲੜਕਾ ਹੋਇਆ, ਬੜਾ ਪਿਆਰ ਕਰਿਆ, ਗੋਦੀ 'ਚ ਲਈ ਬੈਠਾ ਛੋਟਾ ਜਿਹਾ। ਜਿਹੜੀਆਂ ਦੂਸਰੀਆਂ ਰਾਣੀਆਂ ਸੀ, ਬੇਅੰਤ ਧਾੜ ਫਿਰਦੀ ਸੀ, ਉਹ ਕਹਿਣ ਲੱਗੀ ਇਹ ਤਾਂ ਬਣ ਗਈ ਪਟਰਾਣੀ। ਉਹਨਾਂ ਨੇ ਸਾਰੀਆਂ ਨੂੰ, ਦਾਸੀਆਂ ਨੂੰ ਗੱਠ ਲਿਆ, ਬੇਅੰਤ ਧਾਮ ਦੇਤਾ, ਕਹਿੰਦੇ ਆ ਮੂੰਹ ਨੂੰ ਲਾ ਦੀਆਂ ਜ਼ਹਿਰ ਇੰਨੀ ਤੇਜ਼ ਆ, ਬੁੱਲਾਂ ਨੂੰ ਲੱਗੀ ਨਹੀਂ ਤੇ ਮਰਿਆ ਜੀ, ਬੁੱਲਾਂ ਨੂੰ ਲਾ ਤੀ, ਉਹ ਬੱਚਾ ਮਰ ਗਿਆ, ਮਰਿਆ ਸਤਿਕਾਰ ਨਾ ਕਰਨ ਦੇਵੇ, ਗੋਦੀ 'ਚ ਲਈ ਬੈਠਾ, ਜਿਵੇਂ ਬਾਂਦਰੀ ਨਹੀਂ ਛੱਡ ਜਾਂਦੀ ਮਰੇ ਹੋਏ ਬੱਚੇ। ਸਮਝਾਇਆ, ਸਤਿਕਾਰ ਕਰਿਆ, ਰਾਜ ਭਾਗ ਛੱਡਦਾ, ਟੱਕਰਾਂ ਮਾਰਦਾ ਫਿਰਦਾ, ਦਰਖਤਾਂ ਨੂੰ ਪੁੱਛਦਾ, ਸਭ ਨੂੰ ਪੁੱਛਦਾ, ਦਰਿਆਵਾਂ ਨੂੰ ਪੁੱਛਦਾ, ਕਮਲਾ ਹੋ ਗਿਆ, ਪੁੱਤਰ ਪੁੱਤਰ ਕਰਕੇ ਹਾਕਾਂ ਮਾਰੀ ਜਾਂਦਾ, ਤੂੰ ਚਲਿਆ ਕਿੱਥੇ ਗਿਆ? ਫਿਰ ਸਾਰੇ ਰਿਸ਼ੀ ਇਕੱਠੇ ਹੋਏ, ਆਪਣੀ ਸ਼ਕਤੀ ਦੇ ਨਾਲ ਉਹਨੂੰ ਗਿਆਨ ਦਿੱਤਾ, ਕਿੱਦਾਂ ਸਿਆਪਿਆ ਪਿਆ ਪੁੱਤਰ ਵਾਸ਼ਨਾ ਦਾ। ਸੋ ਦੂਸਰੀ ਹੋਇਆ ਕਰਦੀ ਹੈ ਧਨ ਵਾਸ਼ਨਾ, ਧਨ ਦੇ ਵਾਸਤੇ ਆਦਮੀ ਜਾਇਜ਼ ਨਜਾਇਜ਼ ਧਰਮ ਤੋਂ ਵਿਪਰੀਤ ਕੰਮ ਕਰਦਾ, ਧਰਮ ਤਿਆਗ ਦਿੰਦਾ, ਅਮਰੀਕਾ ਚਲਿਆ ਗਿਆ, ਇੱਥੇ ਗੁਰਸਿੱਖੀ ਵਿੱਚ ਆ, ਉੱਥੇ ਜਾਂਦਾ ਹੀ ਕੇਸ ਮਨਾ ਕੇ ਦੂਏ ਪਾਸੇ ਹੋ ਗਿਆ, ਧਰਮ ਤਿਆਗਦਾ ਪੈਸੇ ਵਾਸਤੇ। ਪੈਸਾ ਤਾਂ ਸਾਥ ਨਹੀਂ ਜਾਂਦਾ, ਸਾਥ ਨਹੀਂ ਜੀ, ਪੈਸਾ ਤਾਂ ਓਨਾ ਹੀ ਮਿਲਣਾ ਜਿੰਨਾ ਮੱਥੇ 'ਚ ਲਿਖਾ ਕੇ ਆਇਆ।